ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਖਪਾਹਿ ਅੰਤਰ ਅਗਿਆਨ ਭਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਖਪਾਹਿ ਸਤਗੁਰ ਕਾ ਭਾਣਾ ਚਿਤ ਨ ਆਵੈ ਆਪਣੇ ਸਵਾਏ ਫਿਰਾਹੇ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੇ ਮਹੱਲਾ ਚੌਥਾ ਮਨ ਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਏ ਮਨੁਆ ਥਿਰ ਨਾਹੀ ਅਨ ਦਿਨ ਜਲਤ ਰਹੇ ਦਿਨ ਰਾਤੀ ਹਉ ਮੈਂ ਖਪਹਿ ਖਪਾਹਿ ਅੰਤਰ ਲੋਭ ਮਹ ਗੁਬਾਰਾ ਤਿਨ ਕੈ ਨਿਕਟ ਨ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨ ਪਾਵੇ ਜਨਮ ਮਰਹੇ ਮਰ ਜਾਹੇ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੇ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇਈ ਵਿਚੱਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀ ਆਪ ਧੰਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਸੰਗਤ, ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਅਨੁਸਾਰ ਗੋਂਦੇ ਖੱਤਰੀ ਦੇ ਨਾਲ ਜਾ ਕੇ ਉਹਦੀ ਜ਼ਮੀਨ ਦੇ ਵਿੱਚ ਗੋਇੰਦਵਾਲ ਸਾਹਿਬ ਵਸਾਉਣਾ ਕੀਤਾ। ਗੋਇੰਦਵਾਲ ਜਦੋਂ ਵਸਿਆ ਤੇ ਸਾਹਿਬ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਦਾਤ ਦੇ ਕੇ ਕਿਹਾ ਸੀ, ਪੁਰਖਾ ਤੂੰ ਗੋਇੰਦਵਾਲ ਸਾਹਿਬ ਜਾ ਕੇ ਵਸਣਾ ਕਰ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਨਿਵਾਸ ਰੱਖਦੇ ਨੇ। ਹੁਣ ਇੱਥੇ ਗੋਇੰਦਵਾਲ ਸਾਹਿਬ ਜੀ ਵਿਖੇ ਦੇਸ਼ ਵਿਦੇਸ਼ ਵਿੱਚੋਂ ਬੇਅੰਤ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਤੇ ਵਿਦਵਾਨਾਂ ਦੀ ਵਿਚਾਰ ਹੈ ਕਿ ਗੋਂਦਾ ਖੱਤਰੀ ਆਪ ਚੜ੍ਹਾਈ ਕਰ ਗਿਆ, ਇਹਦੇ ਘਰ ਔਲਾਦ ਨਹੀਂ ਸੀ, ਇਹਨੇ ਇੱਕ ਮਤਵੰਨਾ ਪੁੱਤਰ ਬਣਾਇਆ ਹੋਇਆ ਸੀ, ਪਾਲਤੂ ਪੁੱਤਰ। ਇਸ ਤੋਂ ਮਗਰੋਂ ਉਹ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਆ ਕਰਕੇ ਕਹਿਣ ਲੱਗਾ, ਮਹਾਰਾਜ ਇਹ ਜ਼ਮੀਨ ਸਾਡੀ ਹੈ, ਜਿੱਥੇ ਤੁਸੀਂ ਬਾਉਲੀ ਸਾਹਿਬ ਦੀ ਰਚਨਾ ਕੀਤੀ ਹੈ और ये स्थान बनाया है ये साड़ी जमीन होन करके सानू तुसी कुछ ना कुछ दया करो और गरीब नवाज सतगुरु पातशाह जी ने जदों ओह गोंदे दे पालतू पुत्र नू कहा कि असी तुहाडी कोई जमीन ते कब्जा नहीं किया असी ता जर खरीद जमीन खरीदी हुई है क्योंकि सतगुरु पातशाह जी ने जिथे जिथे भी नगर वसाए गरीब नवाज सतगुरु पातशाह जी ने उथे उथे जमीन खरीद के नगर वसाउणा कीते ते साध संगत जी नाल गुरस्थान तैयार किते। सतगुरु पातशाह जी दे मुख तो सुन करके गोविंदे दा पालतू पुत्र जेड़ा सी ओ धन गुरु अमरदास सच्चे पातशाह जी नू अस्त व्यस्त बचन बोलन लग पिया। धन गुरु रामदास सोढ़ी सुल्तान पिता उस वेले सेवक दे रूप विच सतगुरां दे दरबार अंदर सेवा करदे सन। हजूर ने यह सारा कौतक वेख्या ते जदों आप जी गुरता गद्दी ते विराजमान होए तां उस वेले साहब सतगुरु पातशाह जी ने राग सोरठ दी वार अंदर शब्दां दे विच साध संगत जी उस घटना दा जिक्र कीता है। इस शब्द दे अंदर भी हजूर सतगुरु पातशाह जी ने उस गोंदे दे पालतू पुत्र बारे दर्शाया भी ओ अज्ञानी सी उनू सतगुरु ते भरोसा नहीं सी प्रतीत नहीं सी ओ कपटी बंदा सी आप भी कपट करदा सी ते होरना नू भी कपट करन दी जाय सिखाउंदा सी। उदे अंदर माया दा मोह सी पदार्थां दा मोह सी पदार्थ प्राप्त करन वास्ते वो जतन करदा सी पर नाल साहब सतगुरु पातशाह जी ने दर्शाया ऐसे लोग अज्ञानता दे कारण कपट करके सतगुरु ते भरोसा ना रखण वाले जेड़े ने वो सदा दुखी हुंदे ने उन्हां नू कदे सुख दी प्राप्ति नहीं हुंदी। तो साध संगत जी ये पावन शब्द नरोल सतगुरु गुरु रामदास पातशाह जी का उच्चारण किया होया सोरठ दी वार दी आरंभता साहिब श्री गुरु रामदास पातशाह जी ने की है। इस वार दे अंदर पौड़ियां धन गुरु रामदास पातशाह जी दियां ने सलोक अते महल्ले ये रलवे मिलवे आउंदे ने। सतगुरु पातशाह जी ने इस वार दे अंदर गुरु ग्रंथ साहब जी दे अंग 652 ਅਤੇ 53 ਤੇ ਇਹ ਪਾਵਨ ਪਵਿੱਤਰ ਅੱਜ ਦਾ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ।
ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਪਹਿਲੇ ਸਲੋਕ ਅੰਦਰ ਦਰਸਾਉਂਦੇ ਹਨ।
ਅੰਤਰ ਅਗਿਆਨ ਭਈ ਮਤ ਮਦਮ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ ਉਹਨਾਂ ਦੀ ਮਤ, ਉਹਨਾਂ ਦੀ ਅਕਲ ਮੱਧਮ ਪੈ ਜਾਂਦੀ ਹੈ। ਉਹਨਾਂ ਦੀ ਮਤ ਘਟ ਜਾਂਦੀ ਹੈ। ਕਾਰਨ ਸਤਸੰਗਤ ਜੀ ਅਗਿਆਨ ਉਹਨਾਂ ਦੀ ਚੰਗੀ ਮਤ ਨੂੰ ਨਾਸ਼ ਕਰਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਗਿਆਨਤਾ ਦੇ ਕਾਰਨ ਉਹਨਾਂ ਦੀ ਮਤ ਘਟ ਗਈ ਹੈ, ਮਤ ਥੋੜ੍ਹੀ ਹੋ ਗਈ ਹੈ। ਹੁਣ ਮਤ ਥੋੜ੍ਹੀ ਹੋਣ ਕਰਕੇ ਉਹ ਕਰਦੇ ਕੀ ਨੇ? ਹਜ਼ੂਰ ਕਹਿੰਦੇ ਗਿਆਨਹੀਨ ਅਗਿਆਨ ਪੂਜਾ। ਗਿਆਨ ਤੋਂ ਹੀਣੇ ਅਗਿਆਨ ਦੀ ਪੂਜਾ ਕਰਦੇ ਨੇ। ਗਿਆਨ ਨਾ ਹੋਣ ਕਰਕੇ ਉਹ ਅਗਿਆਨਤਾ ਦੀ ਪੂਜਾ ਕਰਦੇ ਨੇ। ਸਤਸੰਗਤ ਜੀ ਅਗਿਆਨ ਇੱਕ ਹਨੇਰਾ ਹੈ ਜਿਸ ਦੀ ਬਾਬਤ ਹਜ਼ੂਰ ਨੇ ਗੁਰਬਾਣੀ ਵਿੱਚ ਦਰਸਾਇਆ ਹੈ। ਅਗਿਆਨਤਾ ਦਾ ਹਨੇਰਾ ਇਤਨਾ ਮਾੜਾ ਹਨੇਰਾ ਹੈ ਕਿ ਮਨੁੱਖ ਨੂੰ ਆਪਣੇ ਆਪ ਦੀ ਵੀ ਸੋਝੀ ਨਹੀਂ ਰਹਿੰਦੀ। ਅਗਿਆਨਤਾ ਦੇ ਹਨੇਰੇ ਕਰਕੇ ਹੀ ਮਨੁੱਖ ਭਰਮਦਾ ਫਿਰਦਾ ਹੈ, ਵਾਰ ਵਾਰ ਸੰਸਾਰ ਵਿੱਚ ਆਉਂਦਾ ਤੇ ਜਾਂਦਾ ਹੈ। ਪਰ ਜਦੋਂ ਗੁਰੂ ਦਾ ਮਿਲਾਪ ਹੋ ਜਾਵੇ, ਗੁਰੂ ਕਿਰਪਾ ਕਰਦਾ ਹੈ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਕਿਰਪਾ ਕਰਕੇ ਜਦੋਂ ਗਿਆਨ ਦਾ ਸੁਰਮਾ ਦਿੱਤਾ, ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਜਦੋਂ ਇਹ ਗਿਆਨ ਦਾ ਸੁਰਮਾ ਗੁਰੂ ਨੇ ਪਾ ਦਿੱਤਾ, ਸਤਿਗੁਰੂ ਜੀ ਕਹਿੰਦੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਸਤਸੰਗਤ ਜੀ ਇੱਕ ਗਿਆਨ, ਅਸੀਂ ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਪ੍ਰਾਪਤ ਕਰਦੇ ਹਾਂ, ਪਰ ਇੱਕ ਗਿਆਨ ਜਿਹੜਾ ਆਤਮਿਕ ਗਿਆਨ ਹੈ ਉਹ ਗੁਰੂ ਸ਼ਬਦ ਨਾਲ ਜੁੜ ਕੇ ਸੁੱਤੇ ਸਿੱਧ ਹੀ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਵੇ ਉਹਨਾਂ ਦਾ ਗਿਆਨ ਅਗਿਆਨ ਜਿਹੜਾ ਹੈ ਉਹ ਮਿਟ ਜਾਂਦਾ ਹੈ। ਅਗਿਆਨ ਅੰਧੇਰ ਮਿਟੰਤ, ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਕੇਵਲ ਕਿਤਾਬਾਂ ਪੜ੍ਹਨ ਦੇ ਨਾਲ ਗਿਆਨ ਪ੍ਰਾਪਤ ਕਰਕੇ ਮਨੁੱਖ ਆਪਣਾ ਹਨੇਰਾ ਦੂਰ ਨਹੀਂ ਕਰ ਸਕਦਾ। ਜਦੋਂ ਗੁਰੂ ਸ਼ਬਦ ਨਾਲ ਜੁੜੇਗਾ, ਗੁਰ ਸ਼ਬਦ ਦਾ ਅਭਿਆਸੀ ਹੋਵੇਗਾ ਔਰ ਸਤਸੰਗਤ ਜੀ ਮਨ ਟਿਕ ਜਾਵੇਗਾ, ਸੁਰਤੀ ਅੰਤਰਮੁੱਖ ਹੋਵੇਗੀ ਤੇ ਇਹਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋਵੇਗੀ, ਫਿਰ ਹੀ ਸਤਸੰਗਤ ਜੀ ਇਹ ਅਗਿਆਨਤਾ ਦੇ ਹਨੇਰੇ ਤੋਂ ਬਚੇਗਾ। ਅਗਿਆਨ ਅੰਧੇਰਾ ਸੂਝ ਸੁਨਾਹੀ ਬਹੁੜ ਬਹੁੜ ਪਰਮਾਤਾ, ਅਗਿਆਨਤਾ ਦੇ ਹਨੇਰੇ ਕਰਕੇ ਇਸ ਨੂੰ ਕੁਝ ਵੀ ਸੁੱਝਦਾ ਨਹੀਂ, ਦਿਸਦਾ ਨਹੀਂ, ਨਾ ਗੁਰੂ ਦਿਸਦਾ ਹੈ, ਨਾ ਗੁਰੂ ਘਰ ਦਿਸਦਾ ਹੈ, ਨਾ ਗੁਰੂ ਕੇ ਸੇਵਕ ਦਿਸਦੇ ਨੇ। ਅਗਿਆਨਤਾ ਦਾ ਇੰਨਾ ਹਨੇਰਾ, ਅਗਿਆਨਤਾ ਦੇ ਹਨੇਰੇ ਨੇ ਸਤਸੰਗਤ ਜੀ ਇਹਦੇ ਮਨ ਤੇ ਬੁੱਧ ਰੂਪੀ ਨੇਤਰਾਂ ਤੇ ਇੰਨਾ ਪ੍ਰਭਾਵ ਪਾਇਆ ਹੋਇਆ। ਇਹ ਗੁਰੂ ਨੂੰ ਵੀ ਗਲਤ ਬੋਲ ਜਾਂਦਾ, ਇਸੇ ਕਰਕੇ ਬੋਲਦਾ ਅਗਿਆਨਤਾ ਦਾ ਹਨੇਰਾ ਹੋਣ ਕਰਕੇ। ਪਰ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਉਹ ਕਦੇ ਗੁਰੂ ਨੂੰ ਪਰਮੇਸ਼ਰ ਨੂੰ ਗਲਤ ਨਹੀਂ ਬੋਲਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜੋ ਕੁਛ ਹੋ ਰਿਹਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਦੀ ਆਗਿਆ ਵਿੱਚ ਹੋ ਰਿਹਾ ਹੈ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਉਹਨਾਂ ਦੀ ਮੱਤ, ਉਹਨਾਂ ਦੀ ਅਕਲ, ਉਹਨਾਂ ਦੀ ਬੁੱਧ ਜਿਹੜੀ ਹੈ ਉਹ ਮੱਧਮ ਹੋ ਗਈ ਹੈ, ਭਾਵ ਘਟ ਗਈ ਹੈ, ਥੋੜ੍ਹੀ ਹੋ ਗਈ ਹੈ।
ਸਤਿਗੁਰ ਕੀ ਪ੍ਰਤੀਤ ਨਾਹੀ।
ਸਾਹਿਬ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਇਹ ਉਹਨਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਦੇ ਅੰਦਰ ਅਗਿਆਨ ਹੈ, ਮੱਤ ਜਿਹੜੀ ਆ ਘਟ ਗਈ ਹੈ, ਮੱਤ ਥੋੜ੍ਹੀ ਹੋ ਗਈ ਹੈ, ਉਹਨਾਂ ਦੀ ਇਹ ਨਿਸ਼ਾਨੀ ਹੈ। ਉਹਨਾਂ ਨੂੰ ਸਤਿਗੁਰੂ ਤੇ ਭਰੋਸਾ ਨਹੀਂ, ਸਤਿਗੁਰੂ ਤੇ ਪ੍ਰਤੀਤ ਹੀ ਨਹੀਂ ਆਉਂਦੀ ਉਹਨਾਂ ਨੂੰ। ਅਗਿਆਨ ਜਿਹੜਾ ਹੈ ਉਹਨਾਂ ਨੂੰ ਗੁਰੂ ਤੇ ਭਰੋਸਾ ਰੱਖਣ ਹੀ ਨਹੀਂ ਦਿੰਦਾ। ਇਸੇ ਕਰਕੇ ਹੀ ਸਤਸੰਗਤ ਜੀ ਅੱਜ ਦੇ ਸਮੇਂ ਅੰਦਰ ਅਗਿਆਨਤਾ ਕਰਕੇ ਅਸੀਂ ਗੁਰੂ ਤੇ ਭਰੋਸਾ ਨਹੀਂ ਰੱਖਦੇ। ਅਰਦਾਸ ਵੀ ਕਰਦੇ ਹਾਂ, ਕਰਾਉਂਦੇ ਵੀ ਹਾਂ, ਪਰ ਭਰੋਸਾ ਨਹੀਂ ਕਿ ਪਤਾ ਨਹੀਂ ਸਾਡੀ ਅਰਦਾਸ ਪ੍ਰਵਾਨ ਹੋਵੇ ਕਿ ਨਾ ਹੋਵੇ। ਫਿਰ ਅਸੀਂ ਧਾਗੇ ਤਬੀਤਾਂ ਵਾਲਿਆਂ ਵਾਲੇ ਪਾਸੇ ਤੁਰ ਪੈਂਦੇ ਹਾਂ, ਪੱਤਰੀਆਂ ਖਿਲਾਉਣ ਵਾਲੇ ਪਾਸੇ ਤੁਰ ਪੈਂਦੇ ਹਾਂ, ਮੜੀਆਂ ਮੱਠਾਂ ਦੀ ਪੂਜਾ ਕਰਨ ਵਾਲੇ ਪਾਸੇ ਤੁਰ ਪੈਂਦੇ ਹਾਂ। ਸਾਡਾ ਇੱਕ ਥਾਂ ਤੇ ਯਕੀਨ ਹੀ ਨਹੀਂ, ਤੇ ਜਿੰਨਾ ਚਿਰ ਇੱਕ ਥਾਂ ਤੇ ਯਕੀਨ ਨਹੀਂ, ਭਰੋਸਾ ਨਹੀਂ, ਪ੍ਰਤੀਤ ਨਹੀਂ, ਉਹਨਾਂ ਚਿਰ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ। ਆਪਾਂ ਕਈ ਵਾਰ ਜਮਾਲ ਤੇ ਪਤੰਗ ਦੀ ਸਾਖੀ ਸਰਵਣ ਕਰਦੇ ਹਾਂ। ਜਮਾਲ ਤੇ ਪਤੰਗ ਦਾ ਸਤਿਗੁਰੂ ਅਰਜਨ ਸਾਹਿਬ ਜੀ ਨੇ ਚਾਉ ਬੋਲੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ। ਸਤਸੰਗਤ ਜੀ, ਭਾਈ ਪਤੰਗ ਜਿਹਨੂੰ ਗੁਰੂ ਤੇ ਭਰੋਸਾ ਸੀ, ਜਮਾਲ ਪਠਾਨ ਸੀ, ਇਹਨੂੰ ਇੱਕ ਤੇ ਭਰੋਸਾ ਨਹੀਂ ਸੀ। ਜਮਾਲ ਆਪਦੇ ਪੈਸੇ ਪਤੰਗ ਦੇ ਕੋਲ ਰੱਖ ਕੇ ਗਿਆ, ਪਤੰਗ ਨੂੰ ਅਚਾਨਕ ਚੇਤਾ ਭੁੱਲ ਗਿਆ, ਉਹਨੇ ਵਹੀ ਵਿੱਚ ਲਿਖੇ ਨਾ। ਜਮਾਲ ਨੇ ਜਦੋਂ ਆਣ ਕੇ ਵਾਪਸ ਮੰਗੇ ਤੇ ਪਤੰਗ ਨੇ ਵਹੀ ਖੋਲੀ, ਵਹੀ ਵਿੱਚ ਕੁਛ ਲਿਖਿਆ ਨਹੀਂ ਸੀ। ਉਹ ਕਹਿਣ ਲੱਗਾ ਤੂੰ ਪੈਸੇ ਮੇਰੇ ਕੋਲ ਰੱਖ ਕੇ ਨਹੀਂ ਗਿਆ। ਆਖਰ ਉਹਨੇ ਕੇਸ ਕਰ ਦਿੱਤਾ ਤੇ ਸਤਸੰਗਤ ਜੀ ਦੋਨਾਂ ਨੂੰ ਸੱਦਿਆ ਗਿਆ, ਤੇਲ ਦਾ ਕੜਾਹਾ ਪਾਇਆ ਗਿਆ, ਦੋਨਾਂ ਦੀਆਂ ਬਾਹਾਂ ਪਵਾਈਆਂ ਗਈਆਂ ਵੀ ਜਿਹੜਾ ਸੱਚਾ ਹੋਵੇਗਾ ਉਹਦੀ ਬਾਂਹ ਨਹੀਂ ਸੜੇਗੀ, ਜਿਹੜਾ ਝੂਠਾ ਹੋਵੇਗਾ ਉਹਦੀ ਬਾਂਹ ਸੜ ਜਾਵੇਗੀ। ਹੁਣ ਜਦੋਂ ਦੋਨਾਂ ਦੀਆਂ ਬਾਹਾਂ ਪਵਾਈਆਂ ਤੇ ਇਤਿਹਾਸ ਕਹਿੰਦਾ ਭਾਈ ਪਤੰਗ ਦੀ ਬਾਹ ਨੂੰ ਸੇਕ ਨਹੀਂ ਲੱਗਾ, ਭਾਈ ਜਮਾਲ ਦੀ ਬਾਂਹ ਸੜ ਗਈ ਹੈ। ਸਤਸੰਗਤ ਜੀ, ਅਦਾਲਤ ਨੇ ਭਾਈ ਜਮਾਲ ਨੂੰ ਕਿਹਾ ਤੂੰ ਝੂਠਾ ਹੈ, ਭਾਈ ਪਤੰਗ ਸੱਚਾ ਹੈ। ਦੀਵਾਲੀ ਦਾ ਸਮਾਂ ਨਜ਼ਦੀਕ ਆਇਆ, ਭਾਈ ਪਤੰਗ ਨੇ ਆਪਣੀ ਦੁਕਾਨ ਦੀ ਸਫਾਈ ਕੀਤੀ ਤੇ ਉਹਨੂੰ ਜਮਾਲ ਦੇ ਪੈਸੇ ਲੱਭ ਗਏ। ਹੁਣ ਭਾਈ ਪਤੰਗ ਬੜਾ ਇਮਾਨਦਾਰ ਸੀ ਗੁਰਸਿੱਖ, ਉਹ ਪੈਸੇ ਲੈ ਕੇ ਜਮਾਲ ਦੇ ਘਰ ਗਿਆ ਤੇ ਕਹਿਣ ਲੱਗਾ, ਮਿੱਤਰਾ ਪੈਸੇ ਮੈਂ ਤੇਰੇ ਪਾਸੇ ਰੱਖ ਬੈਠਾ ਸਾਂ, ਮੈਨੂੰ ਚੇਤਾ ਭੁੱਲ ਗਿਆ, ਮੈਂ ਵਹੀ ਵਿੱਚ ਨਹੀਂ ਲਿਖਿਆ, ਤੇਰੀ ਇਮਾਨਤ ਹੈ ਤੂੰ ਲੈ ਲਾ। ਕਹਿਣ ਲੱਗਾ, ਬੜੀ ਹੈਰਾਨੀ ਦੀ ਗੱਲ ਹੈ ਕਿ ਤੂੰ ਝੂਠਾ ਸੀ, ਤੇਰੀ ਬਾਂਹ ਨਹੀਂ ਸੜੀ, ਮੈਂ ਸੱਚਾ ਸੀ ਮੇਰੀ ਬਾਂਹ ਸੜ ਗਈ, ਇਹਦਾ ਕਾਰਨ ਕੀ ਹੈ? ਤੇ ਭਾਈ ਪਤੰਗ ਜੀ ਕਹਿਣ ਲੱਗੇ, ਇਹਦਾ ਕਾਰਨ ਤਾਂ ਆਪਾਂ ਧੰਨ ਗੁਰੂ ਅਰਜਨ ਸਾਹਿਬ ਜੀ ਤੋਂ ਚੱਲ ਕੇ ਪੁੱਛਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ, ਬੇਨਤੀ ਕੀਤੀ ਭਾਈ ਜਮਾਲ ਨੇ, ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜਮਾਲ ਤੇਰਾ ਇੱਕ ਤੇ ਭਰੋਸਾ ਨਹੀਂ ਸੀ, ਤੇਰਾ ਇੱਕ ਤੇ ਭਰੋਸਾ ਨਹੀਂ ਸੀ, ਤੂੰ ਕਈ ਪੀਰ ਫਕੀਰ ਮਨਾਏ ਪਰ ਕਿਸੇ ਨੇ ਤੇਰੀ ਬਾਂਹ ਨਹੀਂ ਫੜੀ। ਭਾਈ ਪਤੰਗ ਦਾ ਇੱਕ ਗੁਰੂ ਨਾਨਕ ਦੇ ਘਰ ਤੇ ਭਰੋਸਾ ਸੀ ਤੇ ਗੁਰੂ ਨਾਨਕ ਨੇ ਇਹਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਗੁਰਮੁਖੋ, ਲੋੜ ਭਰੋਸੇ ਦੀ ਹੈ। ਜੇ ਸਾਡੇ ਅੰਦਰ ਭਰੋਸਾ ਹੋਵੇਗਾ ਤੇ ਪਾਰ ਉਤਾਰਾ ਹੋਵੇਗਾ। ਜੇ ਸਾਡੇ ਤੇ ਸਾਡੇ ਮਨ ਵਿੱਚ ਗੁਰੂ ਪ੍ਰਤੀ ਭਰੋਸਾ ਹੀ ਨਹੀਂ ਤੇ ਫਿਰ ਗੁਰੂ ਸਾਡੀ ਬਾਂਹ ਕਿਵੇਂ ਫੜੇਗਾ? ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ। ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ ਉਹਨਾਂ ਦੀ ਮਤ ਅਕਲ ਬੁੱਧ ਜਿਹੜੀ ਉਹ ਮੱਧਮ ਹੋ ਗਈ, ਗੁਰੂ ਤੋਂ ਭਰੋਸਾ ਉੱਠ ਗਿਆ, ਉਹ ਗੁਰੂ ਤੇ ਪ੍ਰਤੀਤ ਭਰੋਸਾ ਨਹੀਂ ਕਰਦੇ।
ਅੰਦਰ ਕਪਟ ਸਭ ਕਪਟੋ ਕਰ ਜਾਣੈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਅੰਦਰ ਕਪਟ ਹੈ, ਉਹਨਾਂ ਦੇ ਅੰਦਰ ਧੋਖਾ ਕਰਨ ਦੀ ਆਦਤ ਬਣ ਗਈ ਹੈ। ਪਰ ਹੁਣ ਜਿਹੋ ਜੀ ਮਨੁੱਖ ਨੂੰ ਆਪਣੀ ਆਦਤ ਹੋਵੇ, ਉਹ ਸਮਝਦਾ ਕਿ ਸਾਰਿਆਂ ਨੂੰ ਇਹੋ ਜਿਹੀ ਆਦਤ ਹੋਵੇਗੀ। ਅੰਦਰ ਕਪਟ ਸਭ ਕਪਟੋ ਕਰ ਜਾਣੇ, ਉਹ ਜਾਣਦਾ ਵੀ ਇਹਨਾਂ ਸਾਰਿਆਂ ਦੇ ਅੰਦਰ ਹੀ ਕਪਟ ਹੈ। ਜੇ ਮੇਰੇ ਅੰਦਰ ਕਪਟ ਹੈ ਤੇ ਇਹਨਾਂ ਦੇ ਅੰਦਰ ਵੀ ਕਪਟ ਹੈ। ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਸਤਿਗੁਰੂ ਜੀ ਕਹਿੰਦੇ ਸੁਖੀਏ ਨੂੰ ਸਾਰੇ ਸੁਖੀ ਜਾਗਦੇ ਨੇ ਤੇ ਜਿਹੜਾ ਰੋਗੀ ਹੈ ਬਿਮਾਰ ਹੈ ਉਹਦੇ ਭਾਵੇਂ ਸਾਰੇ ਹੀ ਬਿਮਾਰ ਨੇ। ਇਸੇ ਤਰ੍ਹਾਂ ਜਿਹਦੇ ਅੰਦਰ ਅਗਿਆਨਤਾ ਹੈ, ਕਪਟ ਹੈ, ਸਤਿਗੁਰੂ ਜੀ ਕਹਿੰਦੇ ਉਹ ਸਾਰਿਆਂ ਨੂੰ ਹੀ ਕਪਟੀ ਕਰਕੇ ਜਾਣਦਾ ਹੈ।
ਕਪਟੇ ਖਪੇ ਖਪਾਹੀ।
ਆਪ ਵੀ ਸਤਸੰਗਤ ਜੀ ਕਪਟ ਕਰਕੇ, ਛਲ ਕਰਕੇ, ਧੋਖਾ ਕਰਕੇ ਦੁਖੀ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਛਲ ਕਰਕੇ, ਧੋਖਾ ਕਰਕੇ ਦੁਖੀ ਕਰਦਾ ਹੈ। ਆਪ ਵੀ ਖਪਦਾ ਹੈ, ਦੂਜਿਆਂ ਨੂੰ ਵੀ ਖਪਾਉਂਦਾ ਹੈ, ਉਹਨਾਂ ਨੂੰ ਵੀ ਦੁਖੀ ਕਰਦਾ ਹੈ। ਕਪਟ ਤੇ ਕਪਟ ਦੇ ਅੰਦਰ ਫਰਕ ਹੈ। ਦੋ ਪਾਠ ਆਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਅਰੂਪ ਇਹਨਾਂ ਦੋਹਾਂ ਦਾ ਇੱਕੋ ਹੀ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਉੱਥੇ ਵੀ ਪਾਠ ਇਹੀ ਹੈ, ਕਪਟ ਹੀ ਹੈ, ਪਰ ਉਹਦੇ ਉਚਾਰਨ ਵਿੱਚ ਥੋੜ੍ਹਾ ਜਿਹਾ ਫਰਕ ਹੈ, ਉਹਦੇ ਅਰਥਾਂ ਵਿੱਚ ਵੀ ਫਰਕ ਹੈ। ਕਪਟ ਦਾ ਅਰਥ ਹੈ ਧੋਖਾ, ਛਲ ਕਰਨਾ, ਫਰੇਬ ਕਰਨਾ, ਤੇ ਕਪਟ ਦਾ ਅਰਥ ਹੈ ਸਤਸੰਗਤ ਜੀ ਦਰਵਾਜ਼ਾ ਖੋਲ੍ਹਣਾ, ਪਰਦਾ ਹਟਾਉਣਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦਰਵਾਜ਼ਾ ਖੋਲ੍ਹ ਕੇ ਪਰਦਾ ਪਾਸੇ ਕਰਕੇ ਵਾਹਿਗੁਰੂ ਸਾਨੂੰ ਆਪਣੇ ਨਾਲ ਮਿਲਾ ਲਵੋ। ਪਰ ਇੱਥੇ ਜਿਹੜਾ ਕਪਟ ਦਾ ਅਰਥ ਹੈ ਨਾ, ਉਹ ਹੈ ਛਲ ਕਰਨਾ, ਧੋਖਾ ਕਰਨਾ, ਫਰੇਬ ਕਰਨਾ। ਉਹਦੇ ਆਪਣੇ ਅੰਦਰ ਵੀ ਕਪਟ ਹੈ, ਸਾਰਿਆਂ ਨੂੰ ਕਪਟੀ ਕਰਕੇ ਜਾਣਦਾ ਹੈ, ਆਪ ਵੀ ਧੋਖਾ ਕਰਕੇ ਦੁਖੀ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਧੋਖਾ ਕਰਕੇ ਦੁਖੀ ਕਰਦਾ, ਜਿਹਦੇ ਨਾਲ ਧੋਖਾ ਕਰਦਾ ਉਹ ਵੀ ਦੁਖੀ ਹੁੰਦਾ ਹੈ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ।
ਤੇ ਜੇ ਕਿਤੇ ਉਹ ਗੁਰੂ ਕੀ ਸੰਗਤ ਵਿੱਚ ਆ ਜਾਵੇ, ਪਹਿਲੀ ਤੇ ਗੱਲ ਆਉਂਦਾ ਨਹੀਂ, ਜੇ ਕਿਤੇ ਆ ਜਾਵੇ ਤੇ ਸਤਿਗੁਰੂ ਦਾ ਹੁਕਮ ਉਹਦੇ ਚਿੱਤ ਵਿੱਚ ਨਹੀਂ ਆਉਂਦਾ, ਉਹਨੂੰ ਸਤਿਗੁਰੂ ਯਾਦ ਨਹੀਂ ਆਉਂਦਾ, ਸਤਿਗੁਰੂ ਦਾ ਭਾਣਾ ਉਹਦੇ ਮਨ ਵਿੱਚ ਨਹੀਂ ਵੱਸਦਾ।
ਆਪਣੇ ਸਵਾਏ ਫਿਰਾਹੇ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਆਪਣੇ ਸਵਾਏ, ਆਪਣੇ ਪ੍ਰਯੋਜਨ ਵਾਸਤੇ, ਆਪਣੇ ਸਵਾਰਥ ਵਾਸਤੇ ਹੀ ਫਿਰਦਾ ਹੈ, ਉਹਦਾ ਗੁਰੂ ਨਾਲ ਕੋਈ ਮਤਲਬ ਹੀ ਨਹੀਂ, ਕਿਉਂਕਿ ਅੰਦਰ ਅਗਿਆਨ ਹੈ, ਮਤ ਮੱਧਮ ਹੋ ਗਈ ਹੈ, ਅੰਦਰ ਕਪਟ ਹੈ, ਲੋਕਾਂ ਨੂੰ ਕਪਟੀ ਕਰਕੇ ਜਾਣਦਾ ਹੈ। ਜੇ ਗੁਰੂ ਕੀ ਸੰਗਤ ਵਿੱਚ ਆ ਵੀ ਜਾਵੇ ਤੇ ਸਤਿਗੁਰੂ ਦਾ ਭਾਣਾ, ਸਤਿਗੁਰੂ ਦਾ ਹੁਕਮ ਉਹਦੇ ਯਾਦ ਵਿੱਚ ਨਹੀਂ ਆਉਂਦਾ ਵੀ ਗੁਰੂ ਦਾ ਹੁਕਮ ਕੀ ਹੈ, ਸੰਗਤ ਵਿੱਚ ਆ ਕੇ ਕੀ ਕਰਨਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੂੰ ਇਹ ਯਾਦ ਨਹੀਂ ਵੀ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਦਾ ਹੁਕਮ ਸੁਣਨਾ, ਹੁਕਮ ਤੇ ਚੱਲਣਾ, ਹੁਕਮ ਨੂੰ ਹਿਰਦੇ ਵਿੱਚ ਵਸਾਉਣਾ, ਗੁਰੂ ਕੀ ਸੰਗਤ ਵਿੱਚ ਆ ਕੇ ਸੇਵਾ ਕਰਨੀ ਹੈ, ਤੱਪੜ ਝਾੜ ਕੇ ਵਿਛਾਉਣੇ ਨੇ, ਜਲ ਦੀ ਸੇਵਾ ਕਰਨੀ ਹੈ, ਲੰਗਰ ਦੀ ਸੇਵਾ ਕਰਨੀ ਹੈ, ਇਹਦੇ ਬਾਰੇ ਉਹਨੂੰ ਕੋਈ ਚਿੱਤ ਚੇਤਾ ਨਹੀਂ। ਆਪਣੇ ਸਵਾਏ ਫਿਰਾਹੀ, ਉਹ ਤਾਂ ਆਪਣੇ ਪ੍ਰਯੋਜਨ, ਆਪਣੇ ਮਤਲਬ ਵਾਸਤੇ ਹੀ ਫਿਰਦਾ ਹੈ।
ਕਿਰਪਾ ਕਰੇ ਜੇ ਆਪਣੀ,
ਹਜ਼ੂਰ ਕਹਿੰਦੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਥਾ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਕਰ ਦੇਵੇ
ਤਾਂ ਨਾਨਕ ਸ਼ਬਦ ਸਮਾਹੀ।
ਤਾਂ ਐਸਾ ਅਗਿਆਨੀ ਪੁਰਖ, ਕਪਟੀ ਪੁਰਖ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦਾ ਹੈ। ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ। ਜੇ ਕਿਤੇ ਐਸੇ ਅਗਿਆਨੀ ਦੇ ਅੰਦਰ, ਐਸੇ ਕਪਟੀ ਦੇ ਅੰਦਰ ਮੇਰਾ ਸਤਿਗੁਰੂ ਇੱਕ ਕਿਣਕਾ ਆਪਣੀ ਕਮਾਈ ਵਿੱਚੋਂ ਵਸਾ ਦੇਵੇ ਤੇ ਉਹ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦਾ ਹੈ, ਅਭੇਦ ਹੋ ਜਾਂਦਾ ਹੈ।
ਮਹੱਲਾ ਚੌਥਾ।
ਇਹ ਦੂਜਾ ਸਲੋਕ ਵੀ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੈ।
ਮਨ ਮੁਖ ਮਾਇਆ ਮੋਹੇ ਵਿਆਪੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਮੁਖ, ਮਨ ਦੇ ਪਿੱਛੇ ਤੁਰਨ ਵਾਲਾ ਆਦਮੀ, ਉਹਦੇ ਅੰਦਰ ਮਾਇਆ ਦਾ ਮੋਹ ਵਿਆਪ ਰਿਹਾ ਹੈ, ਉਹਦੇ ਅੰਦਰ ਧਨ ਪਦਾਰਥ ਇਕੱਠਾ ਕਰਨ ਦਾ ਲਾਲਚ ਪੈਦਾ ਹੋ ਰਿਹਾ ਹੈ ਵੀ ਇੱਥੋਂ ਵੀ ਮਿਲ ਜਾਵੇ, ਉੱਥੋਂ ਵੀ ਮਿਲ ਜਾਵੇ, ਜਿੱਥੋਂ ਮਿਲ ਜਾਵੇ ਖਿੱਚ ਕੇ ਘਰ ਨੂੰ ਲਈ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੇ ਅੰਦਰ ਮਾਇਆ ਦਾ ਮੋਹ ਵਿਆਪ ਰਿਹਾ ਹੈ, ਐਸੇ ਮਨਮੁਖ ਦੇ।
ਦੂਜਾ ਭਾਈ ਮਨੁਆ ਥਿਰ ਨਾਹੇ।
ਦਵੈਤ ਭਾਵ ਹੋਣ ਕਰਕੇ, ਈਰਖਾ ਹੋਣ ਕਰਕੇ, ਤ੍ਰਿਸ਼ਨਾ ਹੋਣ ਕਰਕੇ, ਕਿਸੇ ਨਾਲ ਵੱਟ ਵਿਰੋਧ ਹੋਣ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਮਨੁਆ ਥਿਰ ਨਾਹੇ, ਉਹਦਾ ਮਨ ਜਿਹੜਾ ਨਾ ਉਹ ਟਿਕਦਾ ਨਹੀਂ, ਉਹਦਾ ਮਨ ਜਿਹੜਾ ਉਹ ਟਿਕਾਓ ਵਿੱਚ ਨਹੀਂ ਆਉਂਦਾ, ਕਿਉਂਕਿ ਦਵੈਤ ਭਾਵ ਜਿਹੜਾ ਈਰਖਾ ਹੈ ਇਹ ਉਹਦੇ ਮਨ ਨੂੰ ਟਿਕਣ ਨਹੀਂ ਦਿੰਦੇ।
ਆਨ ਦਿਨ ਜਲ ਤਰਹਿ ਦਿਨ ਰਾਤੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਸਦਾ ਵਾਸਤੇ ਰਾਤ ਦਿਨ ਸੜਦਾ ਰਹਿੰਦਾ ਹੈ ਮਾਇਆ ਦੇ ਮੋਹ ਕਰਕੇ, ਈਰਖਾ ਕਰਕੇ ਦਵੈਸ਼ ਕਰਕੇ ਆਪ ਸੜਦਾ ਰਹਿੰਦਾ ਹੈ।
ਹਉ ਮੈਂ ਖਪਹਿ ਖਪਾਹੇ,
ਹਉਮੈ ਦੇ ਵਿੱਚ ਆਪ ਦੁਖੀ ਹੁੰਦਾ ਹੈ। ਸਤਸੰਗਤ ਜੀ, ਹਉਮੈ ਕਿਸੇ ਨੂੰ ਸੁਖੀ ਰਹਿਣ ਨਹੀਂ ਦਿੰਦੀ, ਕਿਉਂਕਿ ਜਿਸ ਦੇ ਅੰਦਰ ਹਉਮੈ ਆ ਗਈ ਉਹ ਦੁਖੀ ਦੁਖੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਹਉਮੈ ਦੇ ਵਿੱਚ ਆਪ ਵੀ ਦੁਖੀ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਦੁਖੀ ਕਰਦਾ। ਹੰਕਾਰ ਵਿੱਚ ਆਪ ਵੀ ਦੁੱਖ ਭੋਗਦਾ ਹੈ ਤੇ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ।
ਅੰਤਰ ਲੋਭ ਮਹਾ ਗੁਬਾਰਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਅੰਦਰ ਲੋਭ ਹੈ ਪਦਾਰਥਾਂ ਦਾ, ਮਾਇਆ ਦਾ। ਜਿਵੇਂ ਗੋਂਦੇ ਦੇ ਪੁੱਤਰ ਦੇ ਮਨ ਵਿੱਚ ਲੋਭ ਸੀ ਵੀ ਗੁਰੂ ਸਾਹਿਬ ਜੀ ਜੇ ਮੰਨ ਜਾਣਗੇ ਤੇ ਕੁਛ ਨਾ ਕੁਛ ਸਾਨੂੰ ਗੁਰੂ ਘਰ ਵਿੱਚੋਂ ਵੀ ਪ੍ਰਾਪਤ ਹੋਇਆ ਕਰੇਗਾ, ਇਹ ਉਹਦੇ ਮਨ ਅੰਦਰ ਲੋਭ ਸੀ, ਲਾਲਚ ਸੀ। ਸਤਸੰਗਤ ਜੀ, ਸਤਿਗੁਰੂ ਜੀ ਕਹਿੰਦੇ ਅੰਤਰ ਲੋਭ ਮਹਾ ਗੁਬਾਰਾ, ਹਿਰਦੇ ਦੇ ਅੰਦਰ ਲੋਭ ਹੈ ਤੇ ਮਹਾ ਵੱਡਾ ਉਹਦੇ ਅੰਦਰ ਗੁਬਾਰਾ ਹਨੇਰਾ ਹੈ। ਹਨੇਰਾ ਅਗਿਆਨਤਾ ਦਾ ਹੈ ਤੇ ਲੋਭ ਸਤਸੰਗਤ ਜੀ ਮਾਇਆ ਦਾ ਹੈ, ਪਦਾਰਥਾਂ ਦਾ ਹੈ।
ਤਿਨਕਾ ਨਿਕਟ ਨਾ ਕੋਈ ਜਾਹੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਨੇੜੇ ਕੋਈ ਨਹੀਂ ਜਾਂਦਾ। ਜਿਹਦੇ ਅੰਦਰ ਲਾਲਚ ਹੈ ਨਾ ਤੇ ਮਹਾ ਹਨੇਰਾ ਉਹਦੇ ਅੰਦਰ, ਉਹਦੇ ਨੇੜੇ ਕੋਈ ਨਹੀਂ ਜਾਂਦਾ। ਕਿਉਂ ਨਹੀਂ ਜਾਂਦਾ? ਇਸ ਕਰਕੇ ਕਿ ਲਾਲਚੀ ਬੰਦਾ ਹੈ। ਲਾਲਚੀ ਬੰਦਾ ਕਿਤੇ ਵੀ ਧੋਖਾ ਦੇ ਸਕਦਾ ਹੈ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਨੇੜੇ ਕੋਈ ਨਹੀਂ ਜਾਂਦਾ। ਕਿਉਂ? ਕਾਰਨ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਪੁਰਖ ਜੇ ਮਾਰਿਆ, ਭਰਮ ਭਰਮਿਆ ਘਰ ਛੋੜ ਗਿਆ, ਉਸ ਪਿੱਛੇ ਵੱਜੇ ਫੱਕੜੀ, ਮੋਹ ਕਾਲਾ ਆਗੇ ਭਇਆ, ਉਸ ਅਰਲ ਬਰਲ ਮੋਹ ਨਿਕਲਾ, ਨਿਤ ਝੱਗੂ ਸੁੱਟਦਾ ਮੂਆ। ਉਹਦੀ ਹਾਲਤ ਐਸੀ ਹੈ, ਉਹਦੇ ਮੂੰਹ ਵਿੱਚੋਂ ਸਤਸੰਗਤ ਜੀ ਲਾਲਚ ਦੀ ਝੱਗ ਵਗਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੇ ਕੋਈ ਨੇੜੇ ਤੱਕ ਨਹੀਂ ਜਾਂਦਾ।
ਹੋਏ ਆਪ ਦੁਖੀ ਸੁਖ ਕਬਹੁ ਨਾ ਪਾਵੇ,
ਹਜ਼ੂਰ ਕਹਿੰਦੇ ਉਹ ਆਪ ਦੁਖੀ ਹੈ। ਸਤਿਸੰਗਤ ਜੀ, ਉਹਨੂੰ ਸੁਖ ਦੀ ਪ੍ਰਾਪਤੀ ਨਹੀਂ, ਕਿਉਂਕਿ ਲਾਲਚ ਕਰਕੇ ਕੋਈ ਬੰਦਾ ਸੁਖੀ ਨਹੀਂ ਹੁੰਦਾ। ਲਾਲਚ ਕਰਕੇ ਕੋਈ ਆਂਢੀਆਂ ਗਵਾਂਢੀਆਂ ਦਾ ਧਨ ਇਕੱਠਾ ਕਰ ਲਵੇ, ਕੋਈ ਚੋਰੀ ਕਰਕੇ ਲੈ ਆਵੇ, ਕੋਈ ਠੱਗੀ ਕਰਕੇ ਲੈ ਆਵੇ, ਉਹ ਸੁਖੀ ਨਹੀਂ ਹੁੰਦਾ। ਸੁਖੀ ਤੇ ਉਹ ਹੈ ਸਤਸੰਗਤ ਜੀ ਜਿਹੜਾ ਪਰਮੇਸ਼ਰ ਦੇ ਦਿੱਤੇ ਵਿੱਚ ਗੁਜ਼ਾਰਾ ਕਰਦਾ ਹੈ, ਉਹ ਸੁਖੀ ਹੈ। ਉਹਨੂੰ ਕੋਈ ਚਿੰਤਾ ਨਹੀਂ, ਨਾ ਕਿਸੇ ਦਾ ਦੇਣਾ ਹੈ, ਨਾ ਕਿਸੇ ਤੋਂ ਲੈਣਾ ਹੈ। ਜੋ ਪਰਮੇਸ਼ਰ ਦੇਈ ਜਾਂਦਾ ਉਹਦੇ ਵਿੱਚ ਉਹ ਪ੍ਰਸੰਨ ਹੈ, ਇਸ ਕਰਕੇ ਉਹ ਸੁਖੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਦਰਸਾਇਆ, ਹਜ਼ੂਰ ਕਹਿੰਦੇ ਨੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀ ਹੈ। ਜੋ ਪ੍ਰਭੂ ਦੇ ਸਿਮਰਨ ਭਜਨ ਵਿੱਚ ਸੁਖ ਹੈ ਨਾ, ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਕੀਤਾ ਸੀ ਦਸਾਂ ਨੌਹਾਂ ਦੀ ਕਿਰਤ ਕਰਨੀ, ਵੰਡ ਕੇ ਛਕਣਾ ਤੇ ਨਾਮ ਜਪਣਾ। ਇਹ ਤਿੰਨ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਸਨ। ਸਤਸੰਗਤ ਜੀ, ਦਸਾਂ ਨੌਹਾਂ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ। ਹੁਣ ਜਿਹਦੇ ਕੋਲ ਇਹ ਤਿੰਨ ਬਚਨ ਨੇ ਨਾ, ਉਹ ਸੁਖੀ ਹੈ। ਤੇ ਜਿਹੜਾ ਇਹਨਾਂ ਤਿੰਨਾਂ ਬਚਨਾਂ ਤੋਂ ਪਾਸੇ ਚਲੇ ਗਿਆ, ਚੋਰੀ ਕਰਦਾ ਹੈ, ਲੋਕਾਂ ਨਾਲ ਧੋਖੇ ਕਰਦਾ ਹੈ, ਕਪਟ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਆਪ ਦੁਖੀ ਹੈ। सुख कब हू ना पाव है, उन्हों कदे भी सुख की प्राप्ति नहीं हो सकती, वो कदे सुख नहीं पा सकता। जे फड़िया गया तो जिन्ना धन पदार्थ लिया से उदो दूना दे के छोड़ता, उहदा कोई फायदा नहीं, उन इस करके दुखी है। सतगुरु जी कहिंदे उन्हों आत्मक सुख की कदे भी प्राप्ति नहीं हुंदी।
जनम मरहि मर जाहि,
सतगुरु जी कहिंदे जन्म लेके आउंदा है, संसार विच वरतदा है, मर जांदा है, मर के फिर आउंदा है। ओ जन्म मरन दे चक्कर विच ही तुरिया फिरदा रहिंदा है, आवागमन दे चक्कर विच ही रहिंदा है।
नानक बख्श लई प्रभ साचा,
हजूर सतगुरु गुरु रामदास पातशाह जी दे चरणा विच बेनती कीती प्रेमिया ने, महाराज कि ऐसे बंदे दा भला हो सकदा, ऐसा बंदा बख्शिया जा सकदा। तां साहिब श्री गुरु रामदास पातशाह जी कहिंदे हां बख्शिया जा सकता है जे वो वाहेगुरु आप कृपा करे। नानक बख्श लए प्रभ साचा, ओ सच्चा प्रभु जे बख्श लवे ता ऐसा पुरख जेड़ा है ओ बख्शिया जांदा है।
जे गुर चरनी चित लाहे,
ते बख्शिया केड़ा जावेगा सत्संग जी जेड़ा गुरु दे चरना नाल चित लावेगा। जेड़ा गुरु दे चरना नाल चित जोड़ेगा, ते गुरु दे चरण केड़े हन, सतगुरु जी ने गुरबाणी विच वार वार दर्शाया है, चित चरण नाम, परमेश्वर दा नाम ही गुरु दे चरण हन। इस करके साध संगत जी जेड़ा गुरु शब्द नाल चित जोड़दा है ना, वो बख्शिया जांदा है, पर जेड़ा गुरु शब्द नाल अपना चित नहीं जोड़दा उन्हों परमेश्वर भी नहीं बख्शदा। इस करके सतगुरु जी कहंदे ने गुरु शब्द नाल जुड़िए ता वो सच्चा प्रभु वाहेगुरु साडे ते भी बख्शिश करेगा, सानू भी बख्श लवेगा।
पौड़ी संत भगत परवान,
हजूर सतगुरु रामदास पातशाह जी पौड़ी दे अंदर पावन उपदेश बख्शदे ने कि संसार दे अंदर परमानीक कौन है। सतसंगत जी परमानीक आया होया कौन परवान है, सतगुरु जी कहंदे संत भगत परवान। संत अते भगत ए परमानीक हन, किवें परमानीक हन,
जो प्रभ पाया
जो प्रभु नूं पा गए ने चंगे लगे ने ओ संत परवान ने, ओ भगत भी परवान हन।
से विचखण जंत,
सच्चे पातशाह जी नूं बेनती कीती महाराज चतुर पुरख की कोई निशानी, सियाने पुरख की कोई निशानी दसो। ता धन गुरु रामदास पातशाह जी कहंदे से विचखण जंत, ओ जंत ओ जीव चतुर अते सियाने हन।
जिनी हर त्याया,
जिन्हां ने हरी वाहेगुरु परमेश्वर नूं ध्यावना कीता, जेड़े वाहेगुरु परमेश्वर नूं याद करदे ने सतगुरु जी कहंदे उही साडे सियाने ने, उही चतुर हन। सतगुरु जी ने गुरबाणी विच भावें दर्शाया हजूर कहंदे ना को मूर्ख ना को सियाना, वरते सब कुछ तेरा भाणा। ना कोई मूर्ख है ना कोई सियाना है, ये तो सारी उस करते की खेड है। पर हजूर कहंदे चतुर सियाणा पुरख हो है जिन्होंने परमेश्वर नूं याद किया है।
अमृत नाम निदान,
पुछया महाराज उन्हां दी होर भी कोई निशानी है, तां सतगुरु पातशाह जी कहंदे हां अमृत नाम निदान, ਸੋ ਨਾਮ ਰੂਪੀ ਅੰਮ੍ਰਿਤ ਦਾ ਜਿਹੜਾ ਖਜ਼ਾਨਾ ਹੈ
ਭੋਜਨ ਖਾਇਆ,
ਇਸ ਨਾਮ ਰੂਪੀ ਅੰਮ੍ਰਿਤ ਦੇ ਖਜ਼ਾਨੇ ਵਿੱਚੋਂ ਉਹਨਾਂ ਨੇ ਨਾਮ ਅੰਮ੍ਰਿਤ ਦਾ ਭੋਜਨ ਖਾਧਾ ਹੈ। ਇਹ ਉਹਨਾਂ ਦੀ ਨਿਸ਼ਾਨੀ ਹੈ। ਸਤਸੰਗਤ, ਜਿਨ੍ਹਾਂ ਨੇ ਨਾਮ ਅੰਮ੍ਰਿਤ ਭੋਜਨ ਛਕਿਆ ਹੈ ਨਾ, ਉਹ ਚਤੁਰ ਹਨ, ਸਿਆਣੇ ਹਨ, ਉਹ ਪ੍ਰਭੂ ਦੇ ਦਰ ਪ੍ਰਵਾਨ ਹਨ। ਭਾਵੇਂ ਉਹ ਸੰਤ ਹੈ, ਭਗਤ ਹੈ, ਗੁਰਸਿੱਖ ਹੈ, ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਜਪਿਆ, ਪਰਮੇਸ਼ੁਰ ਦੇ ਨਾਮ ਦਾ ਭੋਜਨ ਛਕਿਆ। ਜਿਵੇਂ ਅਸੀਂ ਭੋਜਨ ਛਕਦੇ ਹਾਂ, ਸਰੀਰ ਰਿਸ਼ਟ ਪੁਸ਼ਟ ਹੈ, ਨਾਮ ਜਪਣ ਕਰਕੇ ਸਤਸੰਗਤ ਜੀ ਆਤਮਾ ਜਿਹੜੀ ਹੈ ਇਹ ਰਿਸ਼ਟ ਪੁਸ਼ਟ ਰਹਿੰਦੀ ਹੈ। ਨਾਮ ਸਿਮਰਨ ਤੋਂ ਬਗੈਰ ਆਤਮਾ ਨਿਰਬਲ ਕਮਜ਼ੋਰ ਹੋ ਜਾਂਦੀ ਹੈ, ਤੇ ਭੋਜਨ ਤੋਂ ਬਗੈਰ ਸਰੀਰ ਕਮਜ਼ੋਰ ਹੁੰਦਾ ਹੈ। ਜਿਨ੍ਹਾਂ ਨੇ ਨਾਮ ਅੰਮ੍ਰਿਤ ਦਾ ਭੋਜਨ ਖਾਧਾ ਛਕਿਆ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਿਆਣੇ ਹਨ, ਚਤੁਰ ਹਨ।
ਸੰਤ ਜਨਾ ਕੀ ਧੂਰ,
ਸੰਤ ਜਨਾਂ ਦੇ ਚਰਨਾਂ ਦੀ ਧੂੜੀ,
ਮਸਤਕ ਲਾਇਆ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੇ ਆਪਣੇ ਮਸਤਕ ਉੱਤੇ ਲਾਈ ਹੈ। ਸਤਸੰਗਤ ਜੀ, ਵੈਸੇ ਤਾਂ ਧੂੜੀ ਦਾ ਅਰਥ ਵਿਦਵਾਨਾਂ ਨੇ ਕੀਤਾ ਨਿਮਰਤਾ, ਪਰਮੇਸ਼ੁਰ ਦੇ ਪਿਆਰੇ ਨਾਮ ਦੇ ਰਸੀਏ ਜਿਹੜੇ ਪ੍ਰਭੂ ਦਰ ਪ੍ਰਵਾਨ ਨੇ ਉਹਨਾਂ ਦੇ ਵਿੱਚ ਇੰਨੀ ਨਿਮਰਤਾ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਨਿਮਰਤਾ ਰੂਪੀ ਧੂੜੀ ਸਾਡੇ ਮੱਥੇ ਤੇ ਲੱਗ ਜਾਵੇ, ਭਾਵ ਸਾਡੇ ਅੰਦਰ ਵੀ ਐਸੀ ਨਿਮਰਤਾ ਆ ਜਾਵੇ। ਔਰ ਵੈਸੇ ਵੀ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਸਾਧ ਸੰਗਤ ਦੇ ਚਰਨਾਂ ਦੀ ਧੂੜ ਮੱਥੇ ਤੇ ਲੱਗ ਜਾਵੇ ਤੇ ਮੱਥੇ ਦੀਆਂ ਪੁੱਠੀਆਂ ਰੇਖਾਵਾਂ ਜਿਹੜੀਆਂ ਨੇ ਉਹ ਸਿੱਧੀਆਂ ਹੋ ਜਾਂਦੀਆਂ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਇਹ ਸ਼ਬਦ ਬਹੁਤ ਵਾਰ ਵਰਤਿਆ, ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਸੰਤਾਂ ਦੇ ਚਰਨ ਦੀ ਧੂੜ ਬਣਾ। ਸਾਧ ਸੰਗਤ, ਜਿਵੇਂ ਬਾਬਰ ਨੇ ਕਿਹਾ ਸੀ ਹੇ ਖੁਦਾ, ਜੇ ਤੂੰ ਕਿਤੇ ਮੈਨੂੰ ਨਨਕਾਣੇ ਦਾ ਰੁੱਖ ਬਣਾ ਦੇਨੋ ਤੇ ਮੇਰੀਆਂ ਬਣਦੀਆਂ ਖੜਾਵਾਂ ਤੇ ਮੈਂ ਗੁਰੂ ਨਾਨਕ ਦੇ ਪੈਰੀ ਪੈਂਦਾ ਤੇ ਸਫਲ ਹੋ ਜਾਂਦਾ। ਤੂੰ ਮੈਨੂੰ ਬਾਦਸ਼ਾਹ ਬਣਾ ਦਿੱਤਾ, ਮੈਨੂੰ ਪਾਪੀ ਬਣਾ ਦਿੱਤਾ, ਜਬਰੀ ਬਣਾ ਦਿੱਤਾ ਹੈ। ਸਾਧ ਸੰਗਤ ਜੀ, ਜਿਨ੍ਹਾਂ ਦੇ ਮਸਤਕ ਉੱਤੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਲੱਗੀ ਹੈ,
ਨਾਨਕ ਭਏ ਪੁਨੀਤ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪਵਿੱਤਰ ਹੋ ਗਏ ਹਨ, ਜਿਨ੍ਹਾਂ ਦੇ ਅੰਦਰ ਨਿਮਰਤਾ ਆ ਗਈ, ਜਿਨ੍ਹਾਂ ਨੇ ਨਾਮ ਅੰਮ੍ਰਿਤ ਰੂਪੀ ਭੋਜਨ ਛਕਿਆ ਔਰ ਪ੍ਰਭੂ ਨੂੰ ਭਾ ਗਏ, ਚੰਗੇ ਲੱਗੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਵਿੱਤਰ ਹਨ। ਜਿਹੜੇ ਕੇਵਲ ਪਿੰਡੇ ਦਾ ਇਸ਼ਨਾਨ ਕਰਨ ਵਾਲੇ ਨੇ ਉਹ ਪਵਿੱਤਰ ਨਹੀਂ ਮੰਨੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵਾਰ ਵਾਰ ਦਰਸਾਇਆ, ਸੋਚਾ ਸੋਚ ਨਾ ਹੋਵੇਗੀ ਜੇ ਸੋਚੀ ਲੱਖ ਵਾਰ। ਜੇ ਲੱਖਾਂ ਵਾਰ ਵੀ ਕੋਈ ਇਸ਼ਨਾਨ ਕਰੀ ਜਾਵੇ ਤੇ ਉਹ ਪਵਿੱਤਰ ਨਹੀਂ ਹੁੰਦਾ, ਕਿਉਂਕਿ ਸਰੀਰ ਦੇ ਅੰਦਰ ਗੰਦਗੀ ਹੈ। ਸਾਧ ਸੰਗਤ ਜੀ, ਬਾਹਰੋਂ ਧੋਣ ਦੇ ਨਾਲ ਇਹ ਵੀ ਪਵਿੱਤਰਤਾ ਹੀ ਨਹੀਂ ਹੁੰਦੀ। ਤਨ ਧੋਤਾ ਮਨ ਹੱਛਾ ਨਾ ਹੋਏ, ਸਰੀਰ ਧੋਣ ਕਰਕੇ ਮਨ ਦੀ ਪਵਿੱਤਰਤਾ ਹੀ ਨਹੀਂ ਹੁੰਦੀ। ਪਰ ਜੇ ਕਿਤੇ ਗੁਰੂ ਸ਼ਬਦ ਨਾਲ ਜੁੜ ਕੇ ਮਨ ਧੁੱਪ ਜਾਵੇ ਤੇ ਸਾਧ ਸੰਗਤ ਜੀ ਫਿਰ ਇਹ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਭਏ ਪੁਨੀਤ। ਸਤਸੰਗਤ ਜੀ, ਉਹ ਗੁਰੂ ਚਰਨਾਂ ਨਾਲ ਜੁੜ ਕਰਕੇ ਗੁਰੂ ਸ਼ਬਦ ਦੇ ਅਭਿਆਸੀ ਬਣ ਕੇ ਪਵਿੱਤਰ ਹੋਏ ਹਨ।
ਹਰ ਤੀਰਥ ਨਾਇਆ,
ਉਹਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਰੂਪੀ ਤੀਰਥ ਤੇ ਇਸ਼ਨਾਨ ਕੀਤਾ ਹੈ। ਸਤਸੰਗਤ, ਜਿੱਥੇ ਪ੍ਰਤੱਖ ਤੀਰਥਾਂ ਤੇ ਇਸ਼ਨਾਨ ਕੀਤਾ ਜਾਂਦਾ ਹੈ, ਪਰ ਕਈ ਵਾਰ ਮਨੁੱਖ ਦੇ ਮਨ ਵਿੱਚ ਐਸੀ ਵਿਚਾਰ ਵੀ ਆਉਂਦੀ ਹੈ ਕਿ ਤੀਰਥ ਤੇ ਜਾਈਏ, ਇਸ਼ਨਾਨ ਕੀਤਿਆਂ ਪਾਪ ਲੱਥ ਜਾਂਦੇ ਨੇ, ਫਿਰ ਉਹ ਸਮਝਦਾ ਕਿ ਮੇਰੇ ਸਾਰੇ ਪਾਪ ਲੱਥ ਗਏ ਨੇ, ਮੈਂ ਪਵਿੱਤਰ ਹੋ ਗਿਆ ਹਾਂ, ते फिर वह सोचता भी तीर्थ जेड़ा वो पाप ला ही देंदा है ना, फिर वह पाप करने शुरू कर देंदा है। तीर्थ नहाए कहे सब उतरे, बहर कमावे होए निसंक, जमपुर बांध खरे कलंक। फिर वह निशंक होके पाप करने शुरू कर देंदा भी तीर्थ ते जाके ते पाप लथ ही जाते ने, भी अजकल तो तीर्था ते जाके पाप चढ़ जाते उतरते नहीं, क्योंकि असी तीर्था ते जाके मंद कर्म करते हाँ, विकारा वालिया बिरतियां रखते हैं, इस करके वो साढ़े पाप लथते नहीं। एक भाव लथी नहात्या दो भा चढ़िया सोर, सगो होर मैल लग जाती है। पर मैल लथदी किवें? हर तीर्थ नहाया हरी परमेशर दे नाम रूपी तीर्थ ते इशनान करन दे नाल सतसंगत जी मनुख दा मन पवित्र हो जाता है, ते पवित्र मन दे अंदर निम्रता आ जाती है, प्रभु दा ज्ञान टिक जाता है। ये सतगुरु गुरु रामदास पातशाह जी ने अज दे पावन पवित्र हुक्मनामे अंदर साढ़े ते बख्शिश की है। गुरु कृपा करे असी गुरु शब्द नाल जुड़ के अग्ञानता दा हनेरा अपने अंदरों दूर करिए, गुरु ते भरोसा रखिए, गुरु ते विश्वास रखिए। जिन्होंने गुरु ते विश्वास रखिया, भाई मानक वर्गे जेडे बौली की सेवा करद्या बौली विच डुब गए सी, पर गुरु ते विश्वास से गुरु ने साध संगत जी किन्या दिनों बाद कढ़ लिया। सतगुरु रहमत करन, गुरु ते भरोसा रखना यह गुरसिख का पहला फर्ज है। सतगुरु मरहमत करन, सतगुरु गुरु ग्रंथ साहब जी का कुटान कोट शुकर, आप समुचिया संगतां दा बहुत बहुत धन्यवाद है जी।
संत जना की तूर मस्त को नानक पाए पुनीत, हर तीर्थ नाया। वाहेगुरु जी का खालसा, वाहेगुरु जी की फतेह।